गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखत है जिसका सिरलेख है कलगियां वाले दे कमाल। आओ उसका अखीरला भाग सरवण करन दी कोशिश करिए जी, जिसका सिरलेख है प्यार दा कमाल। दुनिया दे महापुरख दुनिया नू प्यार करदे आए, कलगीधर ने भी प्यार कीता, पर किसी ने एक कमाल नहीं की। गोदी लीते पुत्तां उत्तों कुखां जाए वार दिते, प्यार दी अटारी उत्ते कलगी वाला पहुंचया। तको बुद्ध जी संसार दे बुद्ध दाता त्यागी महात्मा, एक चबूतरे उत्ते खड़े नेक आचरण ते निर्वाण दी शुभ मत दे रहे हैं। शंकर जी फिलासफर संन्यास धार के खड़े एक ब्रह्म दी सिख्या दे रहे हैं। ईसा आप ग्रस्त तो उपराम पहाड़ी ते खड़े सानू आपे विच भरा होने का उपदेश दे रहे हैं। उना दे चेले पोलूस जी उना दी मजार ते खड़े कह रहे हैं, इस महात्मा दी मौत पर यकीन करो कि जो मोया विचों जी उठिया तुसी जी उठोगे। मुहम्मद जी अल्लाह दे रसूल कहे गए, कदे पर्बत तो कदे मैदाने जंग तो नेक कर्मा दी सुमत देंदे ते रब दी कूक सुनाउंदे, कुछ विथ ते खड़े सिफारिश करदे दीदे हन। कृष्ण जी गीता दी वीणा अलाप दे आकाश विच खड़े हन। इंसान नू निर्मोहता बेपरवाही द्वंदा तो छुटकारा पा के उना दे मगर मगर गगन उडारियां दी दिलखिच बंसरी सुना रहे हन। पर गुरु गोबिंद सिंह विथ ते नहीं जे रहा, इंसाना विच आ खलोता जे। हाँ, साडे विच बैठ गया है, इंसान नू गोदी पा लिया सो, पिता बन के सानू प्यार दे रहा है, साडी मैल तो रहा है, असी रोंदे हाँ तां छाती ना लाउंदा है, आखदा है पुत्र मैं पिता तेरे सिर ते हाँ, लोरियां देन लई सानू साहिब देवा, माता देंदा है, जदों अमृत छकाउंदे हन साडा बुद्ध दाता, साडा फिलसफा दाता, सानू मुकत दाता, सानू सिफारिश दाता, सानू निर्मोह दी दात दान करन वाला दाता, विथ ते खलोण वाला रब नहीं दिखाल दे, साडे विच साडे वर्गे हो के सानू पुत बनाउंदे हन, सानू दिलासा देंदे हन, साडे दुखां पर रोंदे हन, साडे सड़े दिलां ते मरे मनां नू अमृत नाल जीवाउंदे हन, सानू निरी मत सुमत ही नहीं देंदे, साडे दुखां दा दारू साडे छड़ जाण विच ही दस के सानू आकाश विच नहीं सद्दे। हाँ, साडे निक्के निक्के दुखां नू सच्चे पिता वांगों दूर करदे हन। असी कमजोर इंसान हाँ, इंसानी मंडल विच भी साडियां इंसानी पीड़ां हरदे हन। प्यो जो बन गए खिडौने भी लै देंदे हन, हउए नू भी मारदे हन, कोको दा भय भी दूर करदे हन, करड़े उस्तादां तो भी रख्या करदे हन, गुलामी ते परतंत्रां दे दुख दूर करदे हन, जालम नाल साड़ी खातर लड़दे हन, सुख दी रोटी सुख दा वास सुख नाल रूहानी जीवन पालन लई चारे अपने जाए पुत को आ सुटदे हन। पर इंसान नू हां जी ह्यूमैनिटी नू अते गोदी पाए पुत नू इंसानी रब बन के प्यार करदे हन। इंसान गुरु गोबिंद सिंह दे प्यार नू ईसा मुहम्मद कृष्ण बुद्ध शंकर सब दे प्यार नालों छेती समझ सकदे हन। हर इंसान माता पिता दे प्यार नू यानी वात्सल प्यार नू छेती समझ सकदा है, तां ही गुरु गोबिंद सिंह दिलां दे अत नेड़े है, साड़ी उस तक पहुँच होरना नालों सुखाली है। दसो कौन है जिसने साडे विच आ के साडे घर वड़ के सानू गोद विच लै के ते पिता बन के प्यार कीता। गुरु नानक गुरु गोबिंद सिंह दा इंसान नाल ए प्यार दा रिश्ता अनोखा है। ए इंसान नाल प्यार दा कमाल गुरु गोबिंद सिंह दा सब तो उच्चा शिखर दा कमाल है। असी पुत हाँ ओ प्यो है। पहले जामे शिवनाब लंका वाले दी जात जन्म कुल देश तो दुराडी पई शहजादी नू गुरु नानक कहिंदा है, गाछो पुत्री राजकुआर। दसवें जामे अमृत छका के नाई छींबे जट खत्री ब्राह्मण सबनू कहिंदा है, मेरे पुत्रो नहीं नहीं ਰੰਗਰੇਟੇ ਨੂੰ ਕਹਿੰਦਾ ਹੈ ਮੇਰੇ ਬੇਟੇ, ਗੁਰੂ ਕੇ ਬੇਟੇ। ਬਸ ਇਨਸਾਨੀ ਪਿਆਰ ਦਾ ਕਮਾਲ ਹੋ ਗਿਆ। ਪਹਿਲੇ ਜਾਮੇ ਫੁਰਮਾਇਆ ਬਲਿਹਾਰੀ ਕੁਦਰਤ ਵਸਿਆ, ਫਿਰ ਦੂਜੇ ਜਾਮੇ ਆਖਿਆ ਇਹ ਜਗ ਸੱਚੇ ਕੀ ਹੈ ਕੋਠੜੀ, ਦਸਵੇਂ ਜਾਮੇ ਆ ਦੱਸਿਓ ਸੋ ਪੁੱਤਰੋ ਮੁਕੰਮਲ ਇਨਸਾਨ ਬਣੋ, ਭਜੋ ਨਾ, ਡਰੋ ਨਾ, ਰੁੜੋ ਨਾ, ਉਦਾਸ ਨਾ ਹੋਵੋ, ਭੈ ਨਾ ਖਾਵੋ, ਮਰਦ ਬਣੋ, ਮੇਰੇ ਪੁੱਤਰ ਬਣੋ, ਮੈਂ ਪਿਤਾ ਹੋ ਕੇ ਲਾਡ ਕਰਾਵਾਂਗਾ ਅਤੇ ਸਿਖਾਵਾਂਗਾ। ਦੇਖੋ ਉਹ ਰੱਬ ਦੂਰ ਨਹੀਂ, ਤੱਕੋ ਉਹ ਜਤਰ ਤਤਰ ਦਿਸਾ ਵਿਸਾਏ ਫੈਲਿਓ ਅਨੁਰਾਗ, ਹਾਂ ਉਹ ਕੁਦਰਤ ਵਿੱਚ ਦਿਸਾ ਵਿਸਾ ਵਿੱਚ ਪ੍ਰੇਮ ਹੋ ਕੇ ਫੈਲ ਰਿਹਾ ਹੈ। ਪਹਿਲਾ, ਆਪ ਦੂਰ ਖੜਾ ਗੁਰੂ ਨਹੀਂ, ਗੋਦੀ ਲੈ ਕੇ ਛਾਤੀ ਲਾਉਣ ਵਾਲਾ ਪਿਓ ਬਣਿਆ। ਦੂਸਰਾ, ਆਪਣਾ ਰੱਬ ਸਾਨੂੰ ਆਕਾਸ਼ਾਂ ਵਿੱਚ ਅਮੋਹਾਂ ਵਿੱਚ ਨਿਰਾ ਦਿਸ ਕੇ ਦਿਲ ਢਾਵਣ ਦੀ ਥਾਂ ਸਾਨੂੰ ਜਿੱਥੇ ਕਿੱਥੇ ਦੇਸ਼ ਵੇਸ਼ ਹਰ ਥਾਂ ਵਿੱਚ ਪ੍ਰੇਮ ਰੂਪ ਦੱਸਿਆ, ਆਪਣੇ ਨੇੜੇ ਹੋਣ ਵਾਂਗੂ ਰੱਬ ਵੀ ਨੇੜੇ ਕਰ ਦਿੱਤਾ। ਤੀਸਰਾ, ਪਿਤਾ ਬਣ ਕੇ ਸਾਨੂੰ ਆਪੋ ਵਿੱਚ ਭਰਾ ਬਣਾਇਆ, ਕੌਮੀ ਪਿਆਰ ਨਾਲ ਆਪੋ ਵਿੱਚ ਜੁੜਨ ਨਾਲੋਂ ਇੱਕ ਪਿਤਾ ਦੇ ਪੁੱਤ ਹੋ ਕੇ ਭਰਾਤਰੀ ਪਿਆਰ ਨਾਲ ਜੁੜਨਾ ਹੋਰ ਗੱਲ ਹੈ, ਇਹ ਹੋਰ ਨੇੜੇ ਦਾ ਪਿਆਰ ਹੈ। ਰੱਬ ਦੇ ਜ਼ਹੂਰ ਵਾਲੇ ਸਾਰੇ ਵੱਡੇ ਇਨਸਾਨ ਨਾਲ ਪਿਆਰ ਕਰਦੇ ਰਹੇ ਹਨ। ਰੱਬ ਦਾ ਇਹ ਜ਼ਹੂਰ ਕਲਗੀਆਂ ਵਾਲਾ ਅਰਸ਼ਾਂ ਤੋਂ ਉਤਰ ਕੇ ਇਨਸਾਨ ਦੇ ਜਿੰਨਾ ਨੇੜੇ ਤੋਂ ਨੇੜੇ ਆਇਆ ਹੈ, ਹੋਰ ਕੋਈ ਜ਼ਹੂਰ ਇੰਨਾ ਨੇੜੇ ਨਹੀਂ ਆਇਆ। ਇਹ ਜ਼ਹੂਰ ਕਾਮਲਾਂ ਦਾ ਕਾਮਲ ਜ਼ਹੂਰ ਹੈ। ਸੋ ਸਜਣੋ, ਅੱਜ ਲਿਵ ਵਿੱਚ ਜਾਗੋ ਅਤੇ ਜੀ ਉੱਠੋ, ਕਿਣਕਾ ਜੀ ਵਸਾਵੋ, ਫਿਰ ਇਸ ਰੱਬੀ ਕਿਣਕੇ ਨੂੰ ਮਗਾਓ, ਇਸ ਨੂੰ ਬੁੱਝਣ ਨਾ ਦੇਵੋ। ਕੋਈ ਵੈਰ, ਕੋਈ ਭੈ, ਕੋਈ ਮੋਹ, ਕੋਈ ਤ੍ਰਿਸ਼ਨਾ ਇਸ ਨੂੰ ਨਾ ਮੇਟੇ। ਤੁਸੀਂ ਕੀਨੇ ਵਿੱਚ ਨਹੀਂ ਜਾਣਾ, ਤੁਸਾਂ ਨਫ਼ਰਤ ਵਿੱਚ ਨਹੀਂ ਜੀਣਾ। ਉਚਸੁਰਤੇ ਰਹਿ ਕੇ ਆਪਣੀ ਲਿਵ ਦੀ ਰਾਖੀ ਕਰੋ, ਚੜ੍ਹਦੀਆਂ ਕਲਾਂ ਵਿੱਚ ਰਹੋ, ਸੰਸਾਰ ਦੇ ਹਰ ਕੰਮ ਵਿੱਚ ਜਾਓ ਕਰੋ, ਪਰ ਇੰਜ ਕਰੋ ਜਿਵੇਂ ਕਲਗੀਧਰ ਨੇ ਕਰ ਦਿਖਾਇਆ ਹੈ। ਕਲਗੀਆਂ ਵਾਲੇ ਦਾ ਸਿਰ ਕਮਾਲਾਂ ਦੇ ਕਮਾਲ ਇਹ ਹੈ, ਗੋਬਿੰਦ ਸਿੰਘ ਜੀ ਗੁਰੂ ਹੈ। ਗੁਰੂ ਦਾ ਕੰਮ ਮੁਰਦੇ ਜਿਵਾਉਣਾ ਹੈ, ਜੀਦਾਨ ਦੇਣਾ ਹੈ, ਇਹਨਾਂ ਦੀ ਲਉ ਅਨੰਤ ਵਿੱਚ ਲਾਉਣੀ ਹੈ ਜੋ ਉਹਨਾਂ ਨੇ ਕਰ ਦਿਖਾਈ। ਸਤਿਗੁਰ ਦਾ ਜੀਵਨ ਦੱਸਦਾ ਹੈ ਕਿ ਉਹ ਅਵਤਾਰ ਸਨ, ਪੈਗੰਬਰ ਸਨ, ਸੁਧਾਰਕ ਸਨ, ਜੋਧਾ ਸਨ, ਨੀਤੀਵੇਤਾ ਸਨ, ਰਾਜਾ ਸਨ, ਕਵੀ ਸਨ, ਕਲਾ ਕੌਸ਼ਲ ਕੋਮਲ ਉਨਰਾਂ ਦੇ ਪ੍ਰਵੀਨ ਸਨ, ਕੌਮ ਰਚਨਹਾਰ ਸਨ, ਗੁਰਮੁਖ ਫਕੀਰ ਸਨ ਅਤੇ ਸਾਡੇ ਪਿਆਰੇ ਪਿਤਾ ਸਨ ਅਤੇ ਹਨ ਜੀ ਜੁਗੋ ਜੁਗ ਹਨ। ਆਪਨੇ ਜਗਤ ਵਿੱਚ ਵਾਹਿਗੁਰੂ ਦਾ ਹੁਕਮ ਵਰਤਾਇਆ, ਮਰਦਾਂ ਦੇ ਨਮੂਨੇ ਜੋ ਤਿਆਰ ਸਨ, ਜਿਸ ਨੂੰ ਸਿੱਖ ਆਖਦੇ ਸਨ, ਉਹਨਾਂ ਨੂੰ ਸ਼ਸਤਰਾਂ ਦੇ ਸਾਹਮਣੇ ਸ਼ਸਤਰ ਫੜ ਕੇ ਵੀ ਇਨਸਾਨ ਅਤੇ ਮਰਦ ਰਹਿਣਾ ਸਿਖਾ ਦਿੱਤਾ। ਤ੍ਰਿਸ਼ਨਾ ਨਾ ਰਹੇ ਅੰਦਰ ਅਤੇ ਅੰਦਰ ਹੋ ਜਾਏ ਚੜ੍ਹਦੀਆਂ ਕਲਾਂ। ਚੜ੍ਹਦੀਆਂ ਕਲਾਂ ਅੰਦਰਲਾ ਉਹ ਰੰਗ ਹੈ ਜੋ ਲੱਗਦਾ ਹੋਮੇ ਹੈ ਪਰ ਹੋਮੇ ਨਹੀਂ ਆਉਂਦਾ, ਉਹ ਸੱਚੀ ਉਚਿਆਣ ਹੁੰਦੀ ਹੈ। ਇਸ ਉਚਿਆਈ ਉੱਤੇ ਅੰਦਰਲਾ ਟਿਕ ਕੇ ਕੰਮ ਕਰਦਾ ਹੈ। ਇਹ ਉਚਿਆਈ ਨਾਮ ਨਾਲ ਪ੍ਰਾਪਤ ਹੁੰਦੀ ਹੈ। ਨਾਮ ਬਿਨਾਂ ਜੋ ਉਚਿਆਈ ਹੈ ਹੋਮੇ ਹੈ। ਇਸ ਉਚਿਆਈ ਵਾਲਾ ਜਗਤ ਨੂੰ ਹੇਠਾਂ ਵੇਖਦਾ ਹੈ। ਇਹ ਆਪ ਉੱਚਾ ਸੁੱਚਾ ਵੱਖਰਾ ਹੁੰਦਾ ਹੈ, ਵੱਖਰਾ ਸੂਗ ਨਾਲ ਨਹੀਂ ਪਰ ਉਚੇਰੀ ਸੁਰਤ ਵਾਲਾ ਹੋ ਕੇ। ਇਸ ਦੇ ਅੰਦਰ ਸਫਾਈ, ਪ੍ਰਕਾਸ਼, ਸੱਚਾ ਖੇੜਾ ਹੁੰਦਾ ਹੈ। ਪੂਰਨ ਇਨਸਾਨੀਅਤ ਇਸ ਵਿੱਚ ਆਉਂਦੀ ਹੈ, ਪੂਰਨ ਪ੍ਰੇਮ ਵਰਤਦਾ ਹੈ, ਨਾਲ ਪੂਰਾ ਮਰਦਉ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਵਾਕ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਕਟਮੈ, ਤਬ ਖਾਲਸ ਤਾਏ ਨਿਖਾਲਸ ਜਾਨੈ। ਇਸ ਨਮੂਨੇ ਦੇ ਆਦਮੀ ਨੂੰ ਗੁਰੂ ਜੀ ਨੇ ਅਮਰ ਕੀਤਾ ਅਤੇ ਇਸ ਨੂੰ ਕਿਹਾ ਸਿੱਖ। ਇਸ ਨੂੰ ਆਖਿਆ ਕਿ ਇਹ 1.25 ਲੱਖ ਤੋਂ ਵਧੀਆ ਹੈ। ਜੋ ਇਸ ਨਮੂਨੇ ਦਾ ਮਰਦ ਹੈ ਉਹ ਲੱਖਾਂ 'ਤੇ ਭਾਰੂ ਹੈ, ਲੱਖਾਂ ਉਸ ਪਰ ਭਾਰੂ ਨਹੀਂ ਹਨ। ਉਸਦੇ ਮਨ ਤੋਂ ਜਨਮ ਜਨਮ ਦਾ ਝੂਠਾ ਧਰਮ, ਫੋਕਟ ਕਰਮ ਅਤੇ ਦਿਖਾਵੇ ਦੇ ਅਖਲਾਕਾਂ ਦਾ ਮੋਹਨੀ ਮੰਤਰ ਵੈਰਾਗ ਦੀ ਬੂਟੀ ਨਾਲ ਟੁੱਟ ਚੁੱਕਾ ਹੁੰਦਾ ਹੈ ਤੇ ਨਾਮ ਨਾਲ ਉਸ ਵਿੱਚ ਇੱਕ ਸੱਚੀ ਉਚਿਆਈ ਆ ਜਾਂਦੀ ਹੈ। ਇਸ ਉਚਿਆਈ ਤੇ ਖੜਾ ਉਹ ਸਾਰੇ ਕੰਮ ਕਰਦਾ ਹੈ। ਇਸ ਉਚਿਆਈ ਤੇ ਉਸਦੀ ਉੱਚੀ ਦ੍ਰਿਸ਼ਟੀ ਹੈ ਤੇ ਉਸਦੇ ਅੰਦਰ ਜਗ ਰਹੀ ਜੋਤ ਤੋਂ ਉਸਦੀ ਵਰਤਣ ਤੇ ਉਸਦੀ ਇਨਸਾਨੀਅਤ ਪਈ ਦਿਸਦੀ ਹੈ। ਅਸਲ ਵਿੱਚ ਉਹ ਮਨ ਦੇ ਉਸ ਟਿਕਾਣੇ ਤੇ ਹੁੰਦਾ ਹੈ ਜਿੱਥੇ ਜਾ ਕੇ ਦੁਨੀਆ ਨੂੰ ਵੇਖਣ ਦੀ ਦ੍ਰਿਸ਼ਟੀ ਦਾ ਨੁਕਤਾ ਹੀ ਬਦਲ ਜਾਂਦਾ ਹੈ। ਇਸ ਨੁਕਤੇ ਨੂੰ ਕੁਛ ਨਾਮ ਧਰ ਦਿਓ, ਅਪਣਨਾ ਮਰਦ ਦੇ ਜੀਵਨ ਦਾ ਪ੍ਰਯੋਜਨ ਹੈ। ਜੋ ਇਸ ਨੁਕਤੇ ਤੇ ਅਪੜਿਆ ਹੈ ਮੌਤ ਤੋਂ ਨਹੀਂ ਡਰਦਾ, ਮੋਹ ਮਾਇਆ ਉਸਨੂੰ ਬੰਦੀ ਨਹੀਂ, ਸੱਚ ਉਸਦੇ ਅੰਦਰ ਬਾਹਰ ਹੈ। ਭੈ ਦਿੰਦਾ ਨਹੀਂ, ਭੈ ਮੰਨਦਾ ਨਹੀਂ, ਦੁੱਖ ਨੂੰ ਸਮਝਦਾ ਹੈ ਪਰ ਸੁਖੀ ਤੇ ਰਸ ਵਿੱਚ ਰਹਿੰਦਾ ਹੈ। ਖੀਵਾ ਹੈ ਤੇ ਖਿੜਦਾ ਹੈ, ਉਹ ਪ੍ਰੇਮ ਦੀ ਖੁਸ਼ਬੋ ਦਿੰਦਾ ਹੈ, ਫਿਰ ਉੱਚਾ ਉੱਚਾ ਰਹਿੰਦਾ ਹੈ ਤੇ ਵਸਦਾ ਹੈ। ਹੋਮੇ ਵਾਲਾ ਸੱਚਮੁੱਚ ਅੰਦਰੋਂ ਉੱਚਾ ਨਹੀਂ ਹੁੰਦਾ ਪਰ ਵਹਿਮ ਬਣ ਲੈਂਦਾ ਹੈ ਕਿ ਮੈਂ ਉੱਚਾ ਹਾਂ। ਚੜ੍ਹਦੀਆਂ ਕਲਾਂ ਵਾਲਾ ਅੰਦਰੋਂ ਉੱਚਾ ਹੁੰਦਾ ਹੈ ਕਿਉਂਕਿ ਉਹ ਉੱਚੇ ਅਨੰਤ ਦੀ ਖਿੱਚ ਵਿੱਚ ਆਉਂਦਾ ਹੈ। ਇਸ ਦੇ ਧਰਮ ਕਰਮ ਤੇ ਇਖਲਾਕ ਇਸ ਉਚਿਆਈ ਤੋਂ ਉਪਜਦੇ ਤੇ ਆਪਣੇ ਉੱਚੇ ਨਿਯਮਾਂ ਵਿੱਚ ਟੁਰਦੇ ਹਨ। ਮੁਰਦੇ ਦਿਲਾਂ ਸੜ ਰਹੇ ਤੇ ਸੜਿਆਂਦਾ ਛੱਡ ਰਹੇ ਮੁਰਦਾਰਾਂ ਦੀਆਂ ਅਫੂਨਤਾਂ ਯਾਨੀ ਬਦਬੂਆਂ ਇਹਨਾਂ ਲਈ ਧਰਮ ਕਰਮ ਨਹੀਂ ਬਣਦੀਆਂ। ਕੈਦੀਆਂ ਦੀਆਂ ਵਾਈਆਂ ਲੀਕਾਂ ਇਹਨਾਂ ਲਈ ਰਸਤਾ ਨਹੀਂ ਬਣਦੀਆਂ। ਇਹ ਪੰਛੀਆਂ ਵਾਂਗ ਸਿੱਧੇ ਰਸਤੇ ਉੱਡਦੇ ਹਨ ਤੇ ਜਿਸ ਲਈ ਇਹ ਉੱਡਦੇ ਹਨ ਉਹੀ ਰਸਤਾ ਹੁੰਦਾ ਹੈ। ਔਰ ਇਹ ਹਰ ਵੇਰੇ ਉਡਾਰੀ ਦੀ ਲੀਕ ਨਵੀਂ ਪਾਉਂਦੇ ਹਨ। ਇਸੇ ਕਰਕੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਨਾਂ ਬਿਹੰਗਮ ਵੀ ਰੱਖਿਆ ਸੀ। ਬਿਹੰਗਮ ਤੋਂ ਭਾਵ ਪੰਛੀ ਜਿਸ ਦੀ ਗਤੀ ਹਵਾ ਵਿੱਚ ਹੋਵੇ। ਬਿਹੰਗਮ ਦੇ ਤ੍ਰੈ ਸੰਬੰਧ ਇਸ ਪ੍ਰਕਾਰ ਕਹੇ ਜਾ ਸਕਦੇ ਹਨ। ਪਹਿਲਾ, ਆਪਣੇ ਆਪ ਨਾਲ ਤ੍ਰਿਸ਼ਨਾ ਜਿੱਤੀ ਹੋਈ, ਅੰਦਰੋਂ ਉਚਿਆਈ ਪ੍ਰਾਪਤ, ਨਵੇਂ ਨਰੋਏ ਅਰੋਗ, ਸਾਵਧਾਨ, ਸੁਤੰਤਰ ਅਪੈ। ਦੂਸਰਾ, ਅਨੰਤ ਨਾਲ ਅੰਦਰੋਂ ਉੱਪਰ ਨੂੰ ਅਨੰਤ ਵੱਲ ਖਿੱਚੇ ਹੋਏ ਲਿਵ ਲਾਏ। ਤੀਸਰਾ, ਅੰਤ ਵੱਲ ਯਾਨੀ ਬਾਹਰ ਨੂੰ ਨਿਰੋਲ ਸੱਚ ਵੱਲ ਨਜ਼ਰ ਤੇ ਦੁੱਖ ਸੁੱਖ ਲਾਲਚ ਲੋਪ ਤੋਂ ਅਲੇਪ, ਨਾ ਕਮਜ਼ੋਰ ਨਾ ਜਰਵਾਣੇ, ਲੋੜ ਪੈ ਜਾਏ ਤਾਂ ਜਾਨ ਦੇਣ ਨੂੰ ਹਾਜ਼ਰ ਸਰਬੱਤ ਦੇ ਭਲੇ ਵਿੱਚ। ਹਾਂਜੀ, ਇਹਨਾਂ ਦਾ ਹਰ ਦਿਸਦੀ ਸ਼ੈ ਜੀਵ ਮਨੁੱਖ ਨਾਲ ਰੁੱਖ ਫਾਇਲੀ ਯਾਨੀ ਸਾਖੀ ਹੁੰਦਾ ਹੈ। ਜੀ ਕੁ ਫਨੀਅਰ ਸਭ ਦਾ ਜਦ ਫਨ ਫੈਲਿਆ ਤੇ ਖੜਾ ਹੋਵੇ ਤਾਂ ਉਸਦੇ ਸਰੀਰ ਦਾ ਰੁੱਖ ਦਬੀਜਣ ਵਾਲਾ, ਝੁਕਣ ਵਾਲਾ, ਹੇਠ ਲੱਗਣ ਵਾਲਾ, ਮਫੂਲੀ ਨਹੀਂ ਹੁੰਦਾ। ਉਸਦਾ ਰੁੱਖ ਸਰੀਰ ਦਾ ਆਨ ਬਾਨ ਸਾਖੀ ਰੂਪ ਫਾਇਲੀ ਸੂਰਤ ਦਾ ਹੁੰਦਾ ਹੈ, ਜਾਂ ਕਹੋ ਕਿ ਦ੍ਰਿਸ਼ਟਾ ਪਦ ਵੀ ਟਿੱਕੇ ਵਾਲਾ ਰੁੱਖ। ਇਸ ਤਰ੍ਹਾਂ ਇਸ ਮਰਦ ਦੇ ਅੰਦਰਲੇ ਦਾ ਰੁੱਖ ਫਾਇਲੀ ਹੁੰਦਾ ਹੈ। ਇਸ ਕਰਕੇ 125,000 ਮਾਮੂਲੀ ਇਨਸਾਨ ਉਸਦੇ ਮਨ ਉੱਪਰ ਕੋਈ ਅਸਰ ਨਹੀਂ ਪਾ ਸਕਦਾ। 125,000 ਉੱਤੇ ਉਹ ਭਾਰੂ ਹੁੰਦਾ ਹੈ। ਇਸ ਫਾਇਲੀ ਰੁੱਖ ਕਰਕੇ ਸਤਿਗੁਰ ਨੇ ਆਪਣੇ ਨਮੂਨੇ ਦੇ ਮਰਦ ਨੂੰ ਸਿੱਖ ਬੇਅੰਗਮ ਜਿੱਥੇ ਕਿਹਾ ਹੈ ਉੱਥੇ ਭੁਜੰਗੀ ਯਾਨੀ ਫਨੀਅਰ ਸਭ ਵੀ ਕਿਹਾ ਹੈ। ਭੁਜੰਗੀ ਕਹਿਣ ਵਿੱਚ ਸਭ ਦੇ ਦ੍ਰਿਸ਼ਟਾਪਨ ਦੇ ਰੁੱਖ ਦਾ ਦ੍ਰਿਸ਼ਟਾਂਤ ਦਿੱਤਾ ਹੈ, ਸਭ ਦੇ ਸੁਭਾਵ ਦਾ ਨਹੀਂ। ਸਭ ਦੇ ਅੰਦਰ ਜ਼ਹਿਰ ਹੈ, ਉਸਦਾ ਇਰਾਦਾ ਕਸ਼ਟ ਦੇਣਾ ਹੁੰਦਾ ਹੈ। ਸਿੱਖ ਦੇ ਅੰਦਰ ਅੰਮ੍ਰਿਤ ਹੈ, ਉਸਦਾ ਇਰਾਦਾ ਸੁੱਖ ਦੇਣ ਦਾ ਹੁੰਦਾ ਹੈ। ਕੇਵਲ ਰੁੱਖ ਉਸ ਕਿਸਮ ਦਾ ਹੁੰਦਾ ਹੈ ਕਿ ਜਿਸ ਨੇ ਦੂਏ ਦੀ ਸੱਡ ਖਾਣੀ ਨਹੀਂ, ਕਾਇਰ ਨਹੀਂ ਹੋਣਾ। ਸ਼ੇਰ ਜੀ ਕੋ ਅਪੈ ਹੈ, ਉਸਦੇ ਸਰੀਰ ਦੀ ਬਨਾਵਟ, ਉਸਦੀ ਤੱਕ, ਖੜ੍ਹੇ ਹੋਣ ਦੀ ਡੋਲ, ਹਰ ਸ਼ੈ ਵੱਲ ਉਸਦੇ ਚਿਹਰੇ ਤੇ ਅੱਖਾਂ ਦਾ ਰੁੱਖ ਫਾਇਲੀ ਹੈ। ਸਿੱਖ ਦਾ ਰੁੱਖ ਵੀ ਇੱਕ ਔਰ ਫਾਇਲੀ ਦ੍ਰਿਸ਼ਟਾਪਨੇ ਵਾਲਾ ਹੁੰਦਾ ਹੈ। ਇਸ ਕਰਕੇ ਕਲਗੀਆਂ ਵਾਲੇ ਨੇ ਆਪਣੇ ਇਸ ਨਮੂਨੇ ਦੇ ਮਰਦ ਨੂੰ ਸਿੰਘ ਆਖਿਆ ਹੈ। ਸ਼ੇਰ ਦਾ ਪਾੜ ਖਾਣਾ ਜਾਂ ਜਾਂਗਲੀ ਪੁਣਾ ਨਹੀਂ ਗ੍ਰਹਿਣ ਕੀਤਾ, ਪਰ ਉਸਦਾ ਅਪੈ ਰੁੱਖ ਜੋ ਹਰ ਦਿਸਦੀ ਸ਼ੈ ਨਾਲ ਉਹ ਰੱਖਦਾ ਹੈ। ਸ਼ੇਰ ਵਾਂਗੂ ਪਾੜ ਖਾਣਾ ਨਹੀਂ ਪਰ ਅਪੈ ਹੋਣਾ, ਸੱਚੀ ਵੀਰਤਾ, ਸੁਖਦਾਈ ਵੀਰਤਾ ਇਸੇ ਰੁੱਖ ਤੋਂ ਉਪਜਦੀ ਹੈ। ਜੀਵਨ ਦਾ ਇਖਲਾਕ ਇਸ ਤੋਂ ਜਨਮਦਾ ਹੈ, ਰੂਹ ਵਾਲਾ ਧਰਮ ਇਸ ਤੋਂ ਪ੍ਰਕਾਸ਼ਦਾ ਹੈ। ਸ਼ਾਨਦਾਰ ਕਰਮ ਸਜ਼ਾ ਜਜ਼ਾ ਤੋਂ ਖਾਲੀ ਕਰਮ ਇਸੇ ਰੁੱਖ ਦੇ ਜਾਏ ਹਨ। 7-8 ਬਰਸ ਦਾ ਬੱਚਾ ਕੰਧ ਵਿੱਚ ਚਿਣਿਆ ਜਾ ਰਿਹਾ ਹੈ, ਕਸ਼ਟ ਵਾਪਰ ਰਿਹਾ ਹੈ ਤੇ ਮੌਤ ਸਾਹਮਣੇ ਖੜੀ ਹੈ, ਪਰ ਇਸ ਰੁੱਖ ਦਾ ਕਾਰੀਗਰ ਹੋਣ ਕਰਕੇ ਹਜ਼ਾਰਾਂ ਫੌਜਾਂ, ਤੋਪਾਂ, ਬੰਦੂਕਾਂ, ਦਬਾਵਾਂ, ਡਰਾਵਿਆਂ ਅੱਗੇ ਨਹੀਂ ਦਬਦਾ। ਹਾਂਜੀ, ਇਸ ਰੁੱਖ ਵਾਲਾ ਬੰਦਾ ਪ੍ਰਾਣ ਦੇਣ ਵੇਲੇ ਆਪਣੇ ਰੱਬ ਦੀ ਯਾਦ ਵਿੱਚ ਆਉਂਦਾ ਹੈ। ਦੇਖੋ, ਇਸੇ ਨਮੂਨੇ ਦਾ ਇੱਕ ਮਰਦ ਉੱਠਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਦਾ ਹੈ, ਦੇਖੋ ਗੁਰੂ ਜੀ, ਮੇਰੀ ਤੇ ਆਪ ਦੀ ਸ਼ਕਲ ਇੱਕ ਹੈ, ਕਲਗੀ ਜਿਗਾ ਮੈਨੂੰ ਦਿਓ, ਆਪ ਜਾਓ, ਅਜੇ ਆਪ ਦਾ ਕੰਮ ਬਾਕੀ ਹੈ। ਹਾਂਜੀ, ਮੌਤ ਦੇ ਖਤਰੇ ਵਾਲੇ ਥਾਂ ਸਤਿਗੁਰੂ ਜੀ ਨੂੰ ਮਾਨ ਦਾਵੇ ਦੇ ਪਿਆਰ ਨਾਲ ਜ਼ੋਰ ਦੇ ਕੇ ਟੋਰ ਦਿੰਦਾ ਹੈ। ਆਪ ਪਾਤਸ਼ਾਹੀ ਪੁਸ਼ਾਕੇ ਪਹਿਨ ਕਲਗੀ ਜਿਗਾ ਲਗਾ ਕੇ ਉਹਨਾਂ ਦੀ ਥਾਵੇਂ ਬੈਠ ਜਾਂਦਾ ਹੈ, ਪਰ ਉਸੇ ਸਾਰੇ ਰੰਗ ਵਿੱਚ ਬੈਠਾ ਦੁਸ਼ਮਣਾਂ ਦੇ ਹੱਥੋਂ ਤੂੰਬਾ ਤੂੰਬਾ ਕਰਕੇ ਉਡਾਇਆ ਜਾਂਦਾ ਹੈ। ਮੱਥੇ ਵੱਟ ਨਹੀਂ ਪੈਂਦਾ, ਚਿਹਰੇ ਸ਼ਿਕਨ ਨਹੀਂ ਆਉਂਦਾ। ਅੰਦਰਲਾ ਜੋ ਕਿਸੇ ਉਚਿਆਈ ਉੱਤੇ ਹੈ, ਅਪੈ ਹੈ। ਅੰਦਰਲੇ ਦਾ ਰੁੱਖ ਬਾਹਰਲੇ ਵਰਤਾਵੇ ਨਾਲ, ਚਾਹੋ ਉਹ ਰਾਜ ਹੈ, ਚਾਹੋ ਦੁੱਖ ਤੇ ਕਲੇਸ਼, ਫਾਇਲੀ ਰੁੱਖ ਦਾ ਹੈ। ਹੁਣ ਫੇਰ ਕੀ? ਸ਼ੇਰ ਵਾਂਗੂ ਫਾਇਲੀ ਡੋਲ ਹੈ, ਫਨੀਅਰ ਵਾਂਗੂ ਉਹ ਫਾਇਲੀ ਆਕੜਦਾਰ ਧੌਣ ਦਾ ਚੜਾਅ ਤੇ ਰੁੱਖ ਹੈ। ਭਾਵੇਂ ਸਰੀਰ ਤੂੰਬਾ ਤੂੰਬਾ ਕਰਕੇ ਉਡਾਇਆ ਜਾ ਰਿਹਾ ਹੈ, ਗੁਰੂ ਜੀ ਦਾ ਜੰਗ ਜਾਨਦਾਰ ਸਰੀਰਾਂ ਦਾ ਫਾਇਲੀ ਰੁੱਖ ਦਾ ਇੱਕ ਕਰਿਸ਼ਮਾ ਸੀ। ਕੋਈ ਤ੍ਰਿਸ਼ਨਾ ਕੁੱਠਿਆਂ ਦਾ ਵਲਦਾਰ ਗੋਰਖ ਧੰਦੇ ਦਾ ਸੁਲਝਾਓ ਤਾਂ ਨਹੀਂ ਸੀ ਕਿ ਔਰੰਗਜ਼ੇਬ ਵਾਂਗੂ ਪਿਓ ਤੇ ਪਿਓ ਦੀ ਔਲਾਦ ਦੇ ਦੁੱਧ ਪੀਂਦੇ ਬੱਚੇ ਤੋਂ ਵੀ ਭੈ ਆ ਰਿਹਾ ਹੈ ਤੇ ਸਲਾਮਤੀ ਉਹਨਾਂ ਦੀ ਕੈਦ ਜਾਂ ਕਤਲ ਵੀ ਦਿਸਦੀ ਹੈ ਤੇ ਕਤਲ ਕਰਨ ਲਈ ਵੀ ਹਜ਼ਾਰ ਮਨਸੂਬੇ ਦੀ ਲੋੜ ਹੈ। ਪਿਓ ਤੇ ਵੀ ਭਰੋਸਾ ਨਹੀਂ ਤੇ ਮਾਂ ਤੇ ਵੀ ਯਕੀਨ ਨਹੀਂ, ਧੀ ਪਰ ਵੀ ਸ਼ੱਕ ਹੈ ਅਤੇ ਪੁੱਤਰ ਪਰ ਵੀ ਸ਼ੁਬਾ ਹੈ। ਗਲਗੀਆਂ ਵਾਲੇ ਦਾ ਮਰਦ ਦਾ ਨਮੂਨਾ, ਹਾਂਜੀ, ਉਹ ਵਨਗੀ ਜੋ ਉਸਨੇ ਆਦਮੀ ਦੀ ਬਣਾਈ, ਇਹ ਸੀ ਕਿ ਇੱਕ ਸਿਰ ਮੰਗਦੇ ਹਨ, ਪੰਜ ਸਿਰ ਦੇਣ ਭੱਜੇ ਆਉਂਦੇ ਹਨ। ਇੱਕ ਨੂੰ ਕਹਿੰਦੇ ਹਨ ਕਿ ਬੰਦੂਕ ਦਾ ਨਿਸ਼ਾਨਾ ਬਣਨ ਵਾਸਤੇ ਆਓ, ਜਿੰਨੇ ਸੁਣ ਪਾਉਂਦੇ ਹਨ ਸਿਰ ਦੇਣ ਨੂੰ ਨੱਠੇ ਆਉਂਦੇ ਹਨ। ਫਿਰ ਸਾਰੇ ਜੰਗਾਂ ਵਿੱਚ ਇਨਸਾਨੀਅਤ ਹੈ, ਸਿੱਖ ਪਾਣੀ ਪਿਲਾਉਂਦਾ ਹੈ, ਵੈਰੀ ਤੇ ਮਿੱਤਰ ਸਭਨਾਂ ਨੂੰ ਪਿਲਾਈ ਜਾਂਦਾ ਹੈ। ਇਨਸਾਨੀਅਤ ਦੇ ਆਦਰਸ਼ ਦਾ ਬੰਦਾ ਹੈ, ਇੱਕ ਮਲਮ ਲਾਉਂਦਾ ਹੈ ਆਪਣਿਆਂ ਨੂੰ ਵੀ, ਵੈਰੀਆਂ ਨੂੰ ਵੀ। ਦੁਸ਼ਮਣ ਕਹਿੰਦਾ ਹੈ ਮੈਂ ਸ਼ਰਨ ਹਾਂ, ਸਿੱਖ ਦੀ ਧੂਈ ਤਲਵਾਰ ਉੱਥੇ ਹੀ ਅਚਕਦੀ ਹੈ। ਧੂਹੀ ਤਲਵਾਰ ਕਦੇ ਕਿਸੇ ਯੋਧੇ ਤੋਂ ਨਹੀਂ ਰੋਕੀ ਗਈ, ਪਰ ਸਿੱਖ ਰੋਕ ਲੈਂਦੇ ਰਹੇ ਹਨ। ਤ੍ਰੀਮਤ, ਬਿਮਾਰ, ਬੱਚੇ, ਬੁੱਢੇ, ਨਿਰਬਲ, ਵੈਰੀ ਹੋਣ ਪਰ ਵੀ ਦੁਖਾਏ ਨਹੀਂ ਜਾਂਦੇ। ਵੈਰੀਆਂ ਨਾਲ ਨਫ਼ਰਤ, ਵੈਰ, ਕੀਨੇ ਦੇ ਨੁਕਤੇ ਤੋਂ ਜੰਗ ਨਹੀਂ ਹੁੰਦਾ। ਗੱਲ ਕੀ, ਕਲਗੀਧਰ ਨੇ ਜੋ ਕੁਛ ਹੁਕਮ ਲੈ ਕੇ ਆਏ ਸਨ ਕਰ ਦਿਖਾਇਆ। ਉਹਨਾਂ ਨੇ ਮਰਦ ਪੈਦਾ ਕਰਨਾ ਸੀ ਸੋ ਕਰ ਦਿਖਾਇਆ, ਔਰ ਉਸ ਨਮੂਨੇ ਦਾ ਮਰਦ ਇਕੱਧ ਨਹੀਂ, ਹਜ਼ਾਰਾਂ ਬਣਾ ਕੇ ਪਰਖਾ ਕੇ ਮੌਤ ਦੀ ਜਗਵੇਦੀ ਪਰ ਚੜ੍ਹਾ ਕੇ ਦਿਖਾ ਕੇ ਸਾਬਤ ਕਰ ਦਿੱਤਾ ਕਿ ਇਹ ਚੜ੍ਹਦੀਆਂ ਕਲਾਂ ਵਾਲਾ, ਤ੍ਰਿਸ਼ਨਾ ਰਹਿਤ, ਮਰਦਵ ਵਿੱਚ ਕਾਮਲ, ਇਨਸਾਨੀਅਤ ਵਿੱਚ ਮੁਕੰਮਲ ਸਿੱਖ ਹੈ ਜੇ, ਭੁਜੰਗੀ ਹੈ ਜੇ, ਸਿੰਘ ਹੈ ਜੇ, ਬਿਹੰਗਮ ਹੈ ਜੇ, ਪਰ ਇਹ ਮਰਦ ਤਾਂ ਬਣਦਾ ਹੈ ਜੇ ਫੋਕਟ ਧਰਮ ਦਾ ਜਾਦੂ ਟੁੱਟੇ। ਇਹ ਟੁੱਟਦਾ ਹੈ ਨਾਮ ਦੇ ਅਭਿਆਸ ਨਾਲ। ਫਿਰ ਪ੍ਰਾਪਤ ਹੁੰਦੀ ਹੈ ਅੰਦਰ ਉਚਿਆਈ, ਅਨੰਤ ਨਾਲ ਨਿਰੰਤਰ ਲਿਵ, ਤੇ ਬਾਹਰ ਜਗਤ ਨਾਲ ਫਾਇਲੀ ਰੁੱਖ ਤੇ ਵਰਤੋਂ ਪਿਆਰ ਉਪਕਾਰ ਦੀ। ਇਉਂ ਬਣ ਜਾਂਦਾ ਹੈ ਕਲਗੀਆਂ ਵਾਲੇ ਦਾ ਨਮੂਨੇ ਦਾ ਮਰਦ ਸਿੰਘ, ਚੜ੍ਹਦੀਆਂ ਕਲਾਂ ਵਾਲਾ ਗੁਰੂ ਕਾ ਲਾਲ। ਹਾਂਜੀ, ਫਿਰ ਦੁਹਰਾ ਦੇਈਏ, ਉਹਨਾਂ ਨੇ ਮਰਦ ਪੈਦਾ ਕਰਨਾ ਸੀ ਸੋ ਕਰ ਦਿਖਾਇਆ, ਔਰ ਉਸ ਨਮੂਨੇ ਦਾ ਮਰਦ ਇਕੱਧ ਨਹੀਂ, ਹਜ਼ਾਰਾਂ ਬਣਾ ਕੇ ਪਰਖਾ ਕੇ ਮੌਤ ਦੀ ਜਗਵੇਦੀ ਪਰ ਚੜ੍ਹਾ ਕੇ ਦਿਖਾ ਕੇ ਸਾਬਤ ਕਰ ਦਿੱਤਾ ਕਿ ਇਹ ਚੜ੍ਹਦੀਆਂ ਕਲਾਂ ਵਾਲਾ, ਤ੍ਰਿਸ਼ਨਾ ਰਹਿਤ, ਮਰਦਵ ਵਿੱਚ ਕਾਮਲ, ਇਨਸਾਨੀਅਤ ਵਿੱਚ ਮੁਕੰਮਲ ਸਿੱਖ ਹੈ ਜੇ, ਭੁਜੰਗੀ ਹੈ ਜੇ, ਸਿੰਘ ਹੈ ਜੇ, ਬਿਹੰਗਮ ਹੈ ਜੇ, ਪਰ ਇਹ ਮਰਦ ਤਾਂ ਬਣਦਾ ਹੈ ਜੇ ਫੋਕਟ ਧਰਮ ਦਾ ਜਾਦੂ ਟੁੱਟੇ। ਇਹ ਟੁੱਟਦਾ ਹੈ ਨਾਮ ਦੇ ਅਭਿਆਸ ਨਾਲ। ਫਿਰ ਪ੍ਰਾਪਤ ਹੁੰਦੀ ਹੈ ਅੰਦਰ ਉਚਿਆਈ, ਅਨੰਤ ਨਾਲ ਨਿਰੰਤਰ ਲਿਵ, ਤੇ ਬਾਹਰ ਜਗਤ ਨਾਲ ਫਾਇਲੀ ਰੁੱਖ ਤੇ ਵਰਤੋਂ ਪਿਆਰ ਉਪਕਾਰ ਦੀ। ਇਉਂ ਬਣ ਜਾਂਦਾ ਹੈ ਕਲਗੀਆਂ ਵਾਲੇ ਦਾ नमूने दा मर्द सिंह चढ़दियां कलां वाला गुरु का लाल। वाहिगुरु जी का खालसा वाहिगुरु जी की।